ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ ਬੜੇ ਸੁੰਦਰ ਸ਼ਬਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਲਿਖਦੇ ਨੇ। ਸਿੱਖੀ ਬਾਗ ਖਿਜ਼ਾ ਜਦ ਗ੍ਰਸਿਆ ਭਇਆ ਪੱਤਰ ਬਿਨ ਸਾਇਆ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ। ਉਹ ਬਸੰਤੀ ਮਾਹੀ ਦੀ ਆਮਦ ਜੋ ਹਰ ਘਰ ਵਿੱਚ ਖੇੜਾ ਲੈ ਕੇ ਆਈ, ਹਿੰਦੁਸਤਾਨ ਵਾਸਤੇ ਨਵਾਂ ਸੰਦੇਸ਼ ਲੈ ਕੇ ਆਈ, ਇਸ ਧਰਤੀ 'ਤੇ ਵਸਣ ਵਾਲੇ ਬਸ਼ਿੰਦਿਆਂ ਵਾਸਤੇ ਉਹਨਾਂ ਦੇ ਪੈਰਾਂ ਦੇ ਗੁਲਾਮੀ ਦੇ ਸੰਗਲ ਤੋੜਨ ਵਾਸਤੇ ਉਹਨਾਂ ਨੇ ਨਵਾਂ ਪ੍ਰੋਗਰਾਮ ਆਪਣੀ ਖਲਕਤ ਨੂੰ ਦਿੱਤਾ, ਆਪਣੇ ਲੋਕਾਂ ਨੂੰ ਦਿੱਤਾ। ਉਹਨਾਂ ਦਾ ਇਤਿਹਾਸ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ। ਕੱਲ੍ਹ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫੌਜ ਤੋਂ ਬਾਅਦ ਕੌਤਕ ਕਰਦੇ ਹੋਏ ਰਜ਼ਾ ਦੇ ਮਾਲਕ ਆਪਣੇ ਇਸ ਸਥਾਨ ਦੇ ਉੱਤੇ ਸ਼੍ਰੀ ਭੈਣੀ ਸਾਹਿਬ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ। ਸਤਿਗੁਰੂ ਜੀ ਇੱਕ ਮਸਤੀ ਦੇ ਰੋਹ ਦੇ ਵਿੱਚ ਹਨ ਜਦੋਂ ਦਾ ਆਪਾਂ ਫੌਜ ਦੇ ਵਿੱਚੋਂ ਉਹਨਾਂ ਦਾ ਇਤਿਹਾਸ ਸਰਵਣ ਕਰਨਾ ਸ਼ੁਰੂ ਕੀਤਾ। ਮਸਤੀ ਵਾਸਤੇ ਜੋ ਡੈਫੀਨੇਸ਼ਨ ਹੈ, ਜੋ ਪਰਿਭਾਸ਼ਾ ਦਿੱਤੀ ਜਾਂਦੀ ਹੈ, ਉਹਦੇ ਵਿੱਚ ਕਈ ਵਾਰ ਅਸੀਂ ਉਲਝ ਜਾਂਦੇ ਹਾਂ ਜਾਂ ਭੁੱਲ ਜਾਂਦੇ ਹਾਂ ਕਿ ਮਸਤਾਨਾ ਸ਼ਬਦ ਜਾਂ ਮਸਤੀ ਆ ਜਾਣੀ ਉਹਦਾ ਮਤਲਬ ਇਹ ਹੈ ਕਿ ਵਾਲ ਖਿਲਾਰ ਲੈਣੇ, ਸਿਰ ਘੁਮਾ ਲੈਣਾ, ਕਿਸੇ ਵਜਦ ਵਿੱਚ ਹੋ ਜਾਣਾ। ਪਰ ਇਹ ਅਰਥ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ ਤਾਂ ਇਹ ਪਤਾ ਲੱਗਦਾ ਕਿ ਇਹ ਅਰਥ ਨਹੀਂ, ਇਹ ਅਧੂਰੇ ਹਨ। ਅਸਲ ਵਿੱਚ ਮਸਤੀ ਦਾ ਅਰਥ ਜਿਹੜਾ ਹੈ ਉਹ ਹੈ ਭਉ ਅਤੇ ਲੋਭ ਤੋਂ ਮੁਕਤ ਹੋ ਜਾਣਾ, ਨਾ ਕਿਸੇ ਦਾ ਭਉ ਰਹਿਣਾ ਅਤੇ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਲੋਭ ਹੈ ਉਹ ਅੰਦਰ ਰਹਿਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਸ ਅਵਸਥਾ ਦੇ ਵਿੱਚ ਇੱਕ ਸਾਲ ਰਹੇ ਫੌਜ ਤੋਂ ਆਉਣ ਤੋਂ ਬਾਅਦ, ਇੱਥੇ ਸ਼੍ਰੀ ਭੈਣੀ ਸਾਹਿਬ ਇਸ ਮਸਤ ਅਵਸਥਾ ਦੇ ਵਿੱਚ ਰਹੇ, ਉਹ ਸਾਨੂੰ ਦੱਸਦੀ ਹੈ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਵਿਚਰਦੇ ਪਏ ਹਨ। ਇਸੇ ਪਿੰਡ ਦਾ ਇੱਕ ਜ਼ਿਮੀਂਦਾਰ ਦੇ ਘਰ ਇੱਕ ਬੰਦਾ ਹੋਰ ਜ਼ਿਮੀਂਦਾਰ ਜਿਹੜਾ ਉਹ ਆਇਆ ਹੋਇਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚੱਕਰ ਹੱਥ ਦੇ ਵਿੱਚ ਚੜਾਉਂਦੇ ਨੇ, ਉਹ ਆਪ ਨਿਹੰਗ ਸਿੰਘਾਂ ਦੇ ਦਸਤਾਰਿਆਂ ਦੇ ਉੱਤੇ ਵੇਖੇ ਹੋਣਗੇ ਚੱਕਰ। ਉਹ ਚੱਕਰ ਸਤਿਗੁਰੂ ਜੀ ਆਪਣੇ ਹੱਥ ਦੇ ਉੱਤੇ ਚੜਾਉਂਦੇ ਨੇ, ਉਹਦੀ ਗਰਦਨ 'ਤੇ ਮਾਰਦੇ ਆ, ਚੀਰ ਪੈ ਜਾਂਦਾ ਅਤੇ ਜ਼ੋਰ ਦੇਣੀ ਬਚਨ ਕਰਦੇ ਨੇ, ਖਲੋ ਜਾ ਤੂੰ ਕੁੜੀ ਵੇਚਣ ਵਾਲਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਦਰਦ ਉਸ ਲੜਕੀ ਦਾ, ਜਿਹੜੀ ਲੜਕੀ ਇਸ ਪਿੰਡ ਦੇ ਵਿੱਚ ਵਿਆਹੀ ਆਈ ਹੈ, ਭੈਣੀ ਸਾਹਿਬ ਦੇ ਵਿੱਚ ਵਿਆਹੀ ਆਈ ਹੈ, ਅਤੇ ਜਿਸ ਦੇ ਪਿਤਾ ਨੇ ਉਸ ਨੂੰ ਵੇਚ ਦਿੱਤਾ, ਵੱਟਾ ਕਰਦੇ ਸਨ ਲੋਕ, ਵੇਚਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਪਿਓ ਨੂੰ ਚੱਕਰ ਮਾਰ ਕੇ ਇਹ ਗੱਲ ਕਹਿੰਦੇ ਨੇ ਕਿ ਤੂੰ ਖਲੋਜਾ ਲੜਕੀ ਵੇਚਣ ਵਾਲਿਆ, ਕੁੜੀ ਵੇਚਣ ਵਾਲਿਆ, ਇਹ ਸ਼ਬਦ ਸਤਿਗੁਰੂ ਜੀ ਉਹਦੇ ਵਾਸਤੇ ਵਰਤਦੇ ਨੇ। ਉਹ ਦੁੱਖ ਹੈ ਉਹ ਧੀਆਂ ਦਾ ਜਿਨ੍ਹਾਂ ਨੂੰ ਵੇਚਿਆ ਜਾਂਦਾ, ਵੱਟਾ ਕੀਤਾ ਜਾਂਦਾ ਹੈ। ਤਾਂ ਸਤਿਗੁਰੂ ਜੀ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਅਸੀਂ ਇਹ ਸਾਖੀਆਂ ਛੋਟੀਆਂ ਛੋਟੀਆਂ ਇੱਥੇ ਇਸੇ ਹੀ ਸਮੇਂ ਦੇ ਵਿੱਚ ਆਪਾਂ ਜਿਹੜੀਆਂ ਇਹ ਸੁਣਦੇ ਹਾਂ ਕਿ ਉਹ ਕਿਸੇ ਵੀ ਜ਼ਿਮੀਂਦਾਰ ਦੇ ਸਾਹਮਣੇ ਜਾਂ ਕਿਸੇ ਵੀ ਵੱਡੇ ਤੋਂ ਵੱਡੇ ਬੰਦੇ ਦੇ ਸਾਹਮਣੇ ਉਹਦਾ ਸੱਚ ਜੋ ਹੈ ਉਹ ਸਪਸ਼ਟ ਕਰ ਦਿੰਦੇ ਨੇ, ਤੂੰ ਇਸ ਤਰ੍ਹਾਂ ਦਾ ਹੈ। ਚੋਰੀ ਤੋਂ ਹਟਾਉਂਦੇ ਨੇ, ਯਾਰੀ ਤੋਂ ਹਟਾਉਂਦੇ ਨੇ, ਇੱਥੋਂ ਦੇ ਲੋਕਾਂ ਨੂੰ, ਇੱਥੋਂ ਤੱਕ ਹੈ, ਇਤਿਹਾਸ ਦੱਸਦਾ ਹੈ ਕਿ ਆਮ ਲੋਕ ਹੁੱਕਾ ਪੀਂਦੇ ਸਨ, ਤੰਬਾਕੂ ਖਾਂਦੇ ਸਨ, ਭੈਣੀ ਸਾਹਿਬ ਦੇ ਨੇੜੇ ਤੇੜੇ ਤੰਬਾਕੂ ਜਿਹੜਾ ਸੀ ਉਹ ਬੀਜਿਆ ਜਾਂਦਾ ਸੀ, ਬਾਅਦ ਤੱਕ ਬੀਜਿਆ ਜਾਂਦਾ ਰਿਹਾ। ਆਮ ਲੋਕ ਜਿਹੜੇ ਸਨ ਮਾਲਵੇ ਦੇ ਇਹ ਸੇਵਨ ਕਰਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਇੱਥੇ ਉਸ ਅਵਸਥਾ ਵਿੱਚ ਵਿਚਰਦੇ ਨੇ ਤਾਂ ਲੋਕ ਆਪਣੇ ਹੁੱਕੇ ਲੁਕਾਉਂਦੇ ਫਿਰਦੇ ਨੇ ਕਿ ਸਾਹਮਣੇ ਉਹ ਸਤਿਗੁਰੂ ਸੱਚੇ ਆ ਰਹੇ ਨੇ, ਉਹਨਾਂ ਨੇ ਹੁੱਕਾ ਤੋੜ ਦੇਣਾ ਅਤੇ ਹੋ ਸਕਦਾ ਮਾਰਨ ਕੁੱਟਣ ਵੀ, ਡਰਦੇ ਨੇ। ਪਰ ਇਹ ਮਸਤੀ ਦਾ ਭਾਵ, ਮੈਂ ਜਿਹੜਾ ਗੱਲ ਕਹਿਣਾ ਚਾਹੁੰਦਾ ਕਿ ਮਸਤਾਨਾ ਹੋਣ ਦਾ ਭਾਵ ਜਾਂ ਮਸਤੀ ਦਾ ਭਾਵ ਇਹ ਹੈ ਕਿ ਜਦੋਂ ਬਾਬਰ ਨੂੰ ਜਾਬਰ ਕਿਹਾ ਜਾਂਦਾ, ਜਦੋਂ ਤੱਤੀ ਤਵੀ 'ਤੇ ਹੱਸ ਕੇ ਬੈਠਿਆ ਜਾਂਦਾ, ਉਹਦਾ ਸੇਖ ਜਰਿਆ ਜਾਂਦਾ, ਜਦੋਂ ਚਾਂਦਨੀ ਚੌਂਕ ਦੇ ਵਿੱਚ ਸਿਰ ਕਟਾਇਆ ਜਾਂਦਾ, ਜਦੋਂ ਮਨਸੂਰ ਵਾਂਗੂ ਸੂਲੀ ਨੂੰ ਹੱਸ ਕੇ ਪ੍ਰਵਾਨ ਕੀਤਾ ਜਾਂਦਾ, ਜਦੋਂ ਸਰਮੱਦ ਵਾਂਗੂ ਆਪਣੀ ਚਮੜੀ ਲਵਾਈ ਜਾਂਦੀ ਹੈ, ਇਹ ਸਾਰਾ ਕੁਛ ਉਸ ਮਸਤੀ ਦੇ ਵਿੱਚ ਹੈ। ਨਿਰਭਉ ਅਤੇ ਲੋਭ, ਨਾ ਭਉ ਹੈ ਕਿਸੇ ਵੀ ਚੀਜ਼ ਦਾ ਭਾਵੇਂ ਕੈਸੀ ਵੀ ਸਜ਼ਾ, ਅਤੇ ਨਾ ਕਿਸੇ ਤਰ੍ਹਾਂ ਦਾ ਲੋਭ ਹੈ ਮਨ ਦੇ ਵਿੱਚ। ਉਸ ਮਸਤੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿਚਰਦੇ ਪਏ ਹਨ। ਤਾਏ ਦਾ ਪੁੱਤ ਭਰਾ ਦਰਬਾਰਾ ਸਿੰਘ ਕਿਸੇ ਦੇ ਖੇਤ ਦੇ ਵਿੱਚੋਂ ਬਾਜਰਾ ਤੋੜ ਲਿਆਉਂਦਾ, ਛਿੱਟੇ ਉੱਤੋਂ ਤੋੜ ਲਿਆਉਂਦਾ, ਅਤੇ ਸਤਿਗੁਰੂ ਜੀ ਨੂੰ ਛਕਣ ਵਾਸਤੇ ਦਿੰਦਾ। ਸਤਿਗੁਰੂ ਜੀ ਆਉਂਦੇ, ਦਰਬਾਰਾ ਸਿਆਂ ਇਹ ਨਾ ਛਕੀ, ਮੈਂ ਤਾਂ ਕਦੀ ਵੀ ਨਹੀਂ ਖਾਵਾਂਗਾ, ਇਹ ਪਰਾਇਆ ਹੱਕ ਹੈ, ਪਰਾਇਆ ਧਾਨ ਹੈ, ਤੂੰ ਵੀ ਨਾ ਖਾ। ਉਹਨੂੰ ਵੀ ਰੋਕਦੇ ਨੇ, ਤੂੰ ਵੀ ਨਾ ਖਾ, ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਭਜਨ ਦਿੱਤਾ ਸੀ, ਗੁਰਗੱਦੀ ਦਿੱਤੀ ਸੀ, ਤਾਂ ਉਦੋਂ ਇਹ ਬਚਨ ਆਪ ਜੀ ਨੇ ਸਰਵਣ ਕੀਤਾ। ਇਹ ਆਖਿਆ, ਜੇ ਭਜਨ ਦਾ ਸਵਾਦ ਲੈਣਾ ਤਾਂ ਫਿਰ ਪਰਾਇਆ ਹੱਕ ਨਹੀਂ ਖਾਣਾ। ਉਹ ਬਚਨ ਵੀ ਯਾਦ ਹੈ। ਵੈਸੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੇ ਸਤਿਗੁਰਾਂ ਦਾ ਵੀ ਇਹ ਉਪਦੇਸ਼ ਹੈ, ਇਸ ਕਰਕੇ ਦਰਬਾਰਾ ਸਿੰਘ ਨੂੰ ਵੀ ਰੋਕਦੇ ਨੇ। ਦਰਬਾਰਾ ਸਿੰਘ ਨੂੰ ਭਾਵੇਂ ਉਹ ਉਮਰ ਦੇ ਵਿੱਚ ਵੱਡਾ ਹੈ, ਉਹਨੂੰ ਆਉਂਦੇ ਨੇ ਬਿਲਕੁਲ ਨਾ ਖਾ, ਇਹ ਪਰਾਇਆ ਹੱਕ ਹੈ। ਫਿਰ ਕਿਸੇ ਰਾਹਗੀਰ ਨੂੰ ਉਹ ਜਿਹੜਾ ਬਾਜਰਾ ਹੈ ਉਹ ਦਿੱਤਾ ਜਾਂਦਾ ਹੈ, ਉਹ ਨਹੀਂ। ਦਰਬਾਰਾ ਸਿੰਘ ਵੀ ਇਸ ਗੱਲ ਤੋਂ ਜਿਹੜੀ ਹੈ ਤੋਬਾ ਕਰਦਾ ਕਿ ਮੈਂ ਨਹੀਂ ਖਾਵਾਂਗਾ। ਇਸ ਤੋਂ ਬਾਅਦ ਸਤਿਗੁਰੂ ਜੀ ਜਿਹੜੀ ਉਹਨਾਂ ਦੀ ਵਿਵਸਥਾ, ਇਹਦੇ ਵਿੱਚ ਛੋਟੇ ਛੋਟੇ ਹੋਰ ਵੀ ਕਈ ਬਚਨ ਨੇ, ਉਹ ਕਿਸੇ ਜ਼ਿਮੀਂਦਾਰ ਨੂੰ ਜਾ ਕੇ ਰੋਕਦੇ ਨੇ, ਜਾਰੀ ਤੋਂ ਰੋਕਦੇ ਨੇ, ਚੋਰੀ ਤੋਂ ਰੋਕਦੇ ਨੇ। ਉਹਦੇ ਵਿੱਚ ਇੱਕ ਵਚਨ ਬੜਾ ਪਿਆਰਾ ਹੈ। ਪਿਤਾ ਜੱਸਾ ਸਿੰਘ ਨੂੰ ਕਹਿੰਦੇ ਨੇ, ਜਦੋਂ ਮੈਂ ਛੋਟਾ ਜਿਹਾ ਪੰਗੂੜੇ ਦੇ ਵਿੱਚ ਸਾਂ, ਤੁਸੀਂ ਮੇਰੇ 'ਤੇ ਪੈਰ ਰੱਖਿਆ ਸੀ। ਉਹ ਕਹਿੰਦੇ, ਜੀ ਗਲਤੀ ਹੋ ਗਈ। ਆਉਂਦੇ, ਪਿਤਾ ਸਮਝ ਕੇ ਬਖਸ਼ ਦੇਣਾ, ਪਿਤਾ ਸਮਝ ਕੇ ਬਖਸ਼ ਦੇਣਾ। ਭਾਵ ਉਹ ਛੋਟੀ ਅਵਸਥਾ ਦੇ ਵਿੱਚ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਕਿੰਨੇ ਸੁਚੇਤ ਹੋਣਗੇ, ਤੁਸੀਂ ਇਹ ਸੋਚ ਸਕਦੇ ਹੋ। ਅਤੇ ਉੱਥੇ ਹੀ ਇਹ ਵੀ ਬਚਨ ਹੈ ਸਤਿਗੁਰੂ ਜੀ ਦਾ ਕਿ ਕੱਲ੍ਹ ਸੰਜੀ ਨੇ ਦੱਸਿਆ ਸੀ ਕਿ ਇੱਥੋਂ ਨੀਲੋ ਤੋਂ ਉਹ ਜਿਹੜਾ ਸਾਧ ਉਹ ਇੱਥੇ ਭੈਣੀ ਸਾਹਿਬ ਆਉਂਦਾ। ਸਤਿਗੁਰੂ ਜੀ ਮਾਤਾ ਜੱਸਾ ਨੂੰ ਕਹਿੰਦੇ ਨੇ, ਲਿਆ ਖੇਸ ਕੱਢ ਕੇ ਡੱਬੀ ਵਾਲਾ, ਉਹ ਡੱਬੀਆਂ ਵਾਲਾ ਖੇਸ ਲਿਆ ਕੱਢ ਕੇ। ਅਤੇ ਮਾਤਾ ਜੱਸਾ ਕਹਿੰਦੇ ਨੇ ਕਿ ਧੀ ਜਵਾਈ ਆਉਣਗੇ, ਆਪਾਂ ਉਹਨਾਂ ਵਾਸਤੇ ਰੱਖਿਆ। ਜਦੋਂ ਉਹ ਇੱਧਰ ਉੱਧਰ ਕੰਮ ਦੇ ਉੱਤੇ ਲੱਗ ਜਾਂਦੇ ਨੇ ਅਤੇ ਸਤਿਗੁਰੂ ਜੀ ਕੱਢ ਕੇ ਲਿਆ ਕੇ ਉਸ ਸਾਧ ਦੇ ਕੋਲ ਰੱਖ ਦਿੰਦੇ ਨੇ, ਕਹਿੰਦੇ ਨੇ ਆਹ ਭੇਟਾ ਹੈ ਸਾਡੇ ਵੱਲੋਂ। ਅਤੇ ਕਹਿੰਦੇ ਨੇ, ਸਾਧਾਂ ਦੀ ਸੰਤਾਂ ਦੀ ਸੇਵਾ ਕਰਨਾ ਗ੍ਰਿਸਤੀ ਦਾ ਫਰਜ਼ ਬਣਦਾ। ਇੱਥੇ ਭੈਣੀ ਸਾਹਿਬ ਦੇ ਵਿੱਚ ਕੋਈ ਵੀ ਆ ਜਾਂਦਾ ਹੈ ਸਾਧ, ਭਾਵੇਂ ਉਹ ਉਸ ਭੇਖ ਦਾ ਨਹੀਂ, ਭਾਵੇਂ ਸਤਿਗੁਰੂ ਜੀ ਦੀ ਵਿਚਾਰਧਾਰਾ ਵਾਲਾ ਨਹੀਂ, ਪਰ ਜੇ ਕੋਈ ਭੁੱਖਾ ਆ ਗਿਆ ਉਸ ਇਸ ਭੈਣੀ ਸਾਹਿਬ ਦੇ ਵਿੱਚ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੱਭ ਕੇ ਘਰੋਂ ਪ੍ਰਸ਼ਾਦ ਲਿਜਾ ਕੇ, ਘਰੋਂ ਪਦਾਰਥ ਲਿਜਾ ਕੇ ਉਹਦੀ ਝੋਲੀ ਦੇ ਵਿੱਚ ਪਾਉਂਦੇ ਨੇ, ਭਾਵੇਂ ਉਹ ਪੱਕਿਆ ਹੋਇਆ, ਭਾਵੇਂ ਉਹ ਕੱਚਾ ਹੈ, ਜਿਸ ਤਰ੍ਹਾਂ ਦਾ ਜਿਸ ਰੂਪ ਵਿੱਚ ਵੀ ਘਰੋਂ ਪਦਾਰਥ ਮਿਲਦਾ ਉਸ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਕਿ ਇੱਥੋਂ ਕੋਈ ਭੁੱਖਾ ਨਾ ਜਾਵੇ, ਕਿਉਂਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੈ। ਪਤਾ ਹੈ ਕਿ ਇਸ ਧਰਤੀ ਦੇ ਉੱਤੇ ਕਿੱਡਾ ਵੱਡਾ ਲੰਗਰ ਚੱਲਣਾ ਹੈ, ਜਿਸ ਲੰਗਰ ਨੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਲੋਕਾਂ ਨੂੰ ਜਿਹੜਾ ਹੈ ਉਹ ਪਦਾਰਥ ਦੇਣੇ ਨੇ, ਭੋਜਨ ਦੇਣਾ, ਪ੍ਰਸ਼ਾਦਾ ਦੇਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿਰਫ ਉਹਦੀ ਸਥਾਪਨਾ ਕਰਨ ਤੋਂ ਪਹਿਲਾਂ ਉਹਦੀ ਸ਼ੁਰੂਆਤ ਕਰਦੇ ਪਏ ਨੇ। ਇਸ ਕਰਕੇ ਕੋਈ ਸਾਧ, ਕੋਈ ਸੰਤ, ਕੋਈ ਮੰਗਣ ਵਾਲਾ ਭੈਣੀ ਸਾਹਿਬ ਆਉਂਦਾ ਅਤੇ ਉਸਨੂੰ ਪਦਾਰਥ ਜ਼ਰੂਰ, ਕੋਈ ਨਾ ਕੋਈ ਭੋਜਨ ਜ਼ਰੂਰ ਜਿਹੜਾ ਉਹ ਦਿੱਤਾ ਜਾਂਦਾ। ਇੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਸਾਲ ਦਾ ਸਮਾਂ ਹੈ ਫੌਜ ਤੋਂ ਆਉਣ ਤੋਂ ਬਾਅਦ, ਮਤਲਬ 45 ਦਸੰਬਰ ਦੇ ਵਿੱਚ ਸਤਿਗੁਰੂ ਜੀ ਆਉਂਦੇ ਨੇ, 46 ਸਾਰਾ ਇਸ ਮਸਤੀ ਦੇ ਵਿੱਚ ਰਹਿੰਦੇ ਨੇ। 47 ਦੇ ਵਿੱਚ 1847 ਦੇ ਵਿੱਚ 47 ਦੇ ਵਿੱਚ ਫਿਰ ਸੱਚੇ ਪਾਤਸ਼ਾਹ ਜੀ ਇੱਕ ਨਵਾਂ ਕਾਰ ਵਿਹਾਰ ਜਿਹੜਾ ਹੈ ਉਹ ਖੇਤੀ ਦਾ ਕਰਦੇ ਨੇ। ਸੁੱਖੂ ਦੇ ਨਾਲ ਰਲ ਕੇ, ਖੇਮੇ ਦੇ ਨਾਲ ਰਲ ਕੇ ਸਤਿਗੁਰੂ ਜੀ ਖੇਤੀ ਆਰੰਭ ਕਰਦੇ ਨੇ। ਪਰ ਘਰ ਦੇ ਵਿੱਚ ਜਿਹੜੇ ਸੰਦ ਨੇ ਖੇਤੀ ਦੇ, ਉਹ ਤਾਂ ਚਲੋ ਆਪ ਬਣਾ ਲੈਣੇ ਸਨ, ਪਰ ਬਲਦ ਨਹੀਂ ਹੈਗੇ। ਇਸ ਕਰਕੇ ਹੱਸ ਇੱਕ ਗਹਿਣਾ ਹੈ ਗਲ 'ਚ ਪਾਉਣ ਵਾਲਾ, ਅਤੇ ਇੱਕ ਨੱਥ ਮਾਤਾ ਜੱਸਾਂ ਦੀ, ਇਹ ਵੇਚ ਕੇ ਦੋ ਬਲਦ ਜਿਹੜੇ ਨੇ ਉਹ ਲਿਆਉਂਦੇ ਜਾਂਦੇ ਨੇ, ਅਤੇ ਖੇਤੀ ਜਿਹੜੀ ਹੈ ਉਹ ਆਰੰਭ ਕੀਤੀ ਜਾਂਦੀ ਹੈ। ਖੇਤੀ ਇੱਥੇ 2 ਸਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੁੱਖੂ ਦੇ ਅਤੇ ਖੇਮੇ ਦੇ ਨਾਲ ਰਲ ਕੇ ਇਸ ਭੈਣੀ ਸਾਹਿਬ ਦੇ ਵਿੱਚ ਖੇਤੀ ਕਰਦੇ ਨੇ। ਫਿਰ ਇੱਕ ਦਿਨ ਸਤਿਗੁਰੂ ਜੀ ਇਸੇ ਹੀ ਮਸਤੀ ਦੇ ਵਿੱਚ, ਇੱਕ ਬਚਨ ਬੜਾ ਵੱਡਾ ਬਚਨ ਹੈ ਜਿਹੜਾ ਉਹ ਇੱਥੇ ਆਉਂਦਾ, ਸਤਿਗੁਰੂ ਜੀ ਇੱਕ ਮਸਤੀ ਦੇ ਵਿੱਚ ਇਹ ਬਚਨ ਕਰਦੇ ਨੇ, ਮੈਨੂੰ ਲੈ ਜਾਣਗੇ ਬਿੱਲੇ, ਮੈਨੂੰ ਲੈ ਜਾਣਗੇ ਦੂਰ, ਫਿਰ ਰੁਕ ਕੇ ਫਿਰ ਕਹਿੰਦੇ ਮੈਂ ਫਿਰ ਆਵਾਂਗਾ, ਜਦੋਂ ਆਵਾਂਗਾ ਤਾਂ ਬਹੁਤ ਸੰਗਤ ਹੋਵੇਗੀ, ਇੰਨੀ ਭੀੜ ਹੋਵੇਗੀ, ਛਤਰ ਜਿਹੜਾ ਹੈ ਉਹ ਹੀ ਦਿਖਾਈ ਦੇਵੇਗਾ, ਭਾਵ ਜਿਹੜਾ ਸਿਰ ਦੇ ਉੱਤੇ ਛਤਰ ਹੈ, ਇੰਨੀ ਭੀੜ ਹੋਵੇਗੀ, ਦੂਰ ਖੜ੍ਹੇ ਲੋਕਾਂ ਨੂੰ ਸਿਰਫ ਛਤਰ ਹੀ ਜਿਹੜਾ ਉਹ ਝੋਲਦਾ ਜਿਹੜਾ ਹੈ ਉਹ ਦਿਖਾਈ ਦੇਵੇਗਾ, ਕੋਈ ਜ਼ੋਰ ਵਾਲਾ ਹੀ ਦਰਸ਼ਨ ਕਰ ਸਕੇਗਾ, ਭੀੜ ਹੀ ਇੰਨੀ ਜ਼ਿਆਦਾ ਹੋਵੇਗੀ ਕਿ ਕੋਈ ਜ਼ੋਰ ਵਾਲਾ ਹੀ ਦਰਸ਼ਨ ਕਰ ਸਕੇਗਾ, ਛਤਰ ਹੀ ਦਿਖਾਈ ਦੇਵੇਗਾ, ਮੈਂ ਫਿਰ ਆਵਾਂਗਾ। ਇਹ ਬਚਨ ਵੀ ਜਿਹੜਾ ਹੈ ਇਸੇ ਭੈਣੀ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਜੀ ਕਰਦੇ ਨੇ। ਪਰਿਵਾਰ ਦੀ ਲੋੜ ਮੁਤਾਬਕ ਸਤਿਗੁਰੂ ਜੀ ਨੇ ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਉਦੋਂ ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਨੇ, ਉਹਨਾਂ ਸੋਚਿਆ ਕਿ ਇੱਕ ਕੋਠਰੀ ਜਿਹੜੀ ਹੈ, ਇੱਕ ਕਮਰਾ ਜਿਹੜਾ ਹੋਰ ਛੱਤ ਲਿਆ ਜਾਵੇ। ਇਸ ਕਰਕੇ ਇੱਟਾਂ ਜਿਹੜੀਆਂ ਨੇ ਉਹ ਪੱਥੀਆਂ ਜਾਂਦੀਆਂ ਨੇ ਛੱਪੜ ਦੇ ਕੰਢੇ ਦੇ ਉੱਤੇ। ਜਦੋਂ ਇੱਟਾਂ ਪੱਥੀਆਂ ਜਾਂਦੀਆਂ ਨੇ, ਇੱਟਾਂ ਬਣਾਈਆਂ ਜਾਂਦੀਆਂ ਨੇ ਉਹ ਹਜੇ ਕੱਚੀਆਂ ਨੇ, ਉਹਨਾਂ ਨੂੰ ਆਵੀ ਦੇ ਵਿੱਚ ਪਾਉਣਾ। ਤਾਂ ਇਸੇ ਪਿੰਡ ਦਾ ਇੱਕ ਜ਼ਿਮੀਂਦਾਰ ਹਮੀਰਾ ਜਿਹੜਾ ਉਹ ਰੋਕਦਾ ਹੈ ਕਿ ਜੀ ਮੈਂ ਘਰ ਨਹੀਂ ਬਣਨ ਦੇਵਾਂਗਾ, ਕਿਉਂਕਿ ਸ਼ਾਮਲਾਟ ਦੇ ਵਿੱਚ ਸੀ ਉਹ ਉਹਨਾਂ ਦਾ ਘਰ ਜਿਹੜਾ ਪਹਿਲਾਂ ਵੀ ਸੀ, ਅਤੇ ਮੈਂ ਨਹੀਂ ਬਣਨ ਦੇਵਾਂਗਾ। ਉਹ ਇਸ ਗੱਲ ਦਾ ਜ਼ੋਰ ਕਰਦਾ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੋ ਇੱਟਾਂ ਚੁੱਕ ਕੇ ਉਸ ਛੱਪੜ ਦੇ ਵਿੱਚ ਸੁੱਟਦੇ ਨੇ ਕੱਚੀਆਂ, ਅਤੇ ਉਹ ਇੱਟਾਂ ਜਦੋਂ ਕੱਚੀਆਂ ਮਿੱਟੀ ਜਿਹੜੀ ਹੈ ਉਹ ਪਾਣੀ ਦੇ ਨਾਲ ਲੱਗ ਕੇ ਖੁਰਦੀ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਇਹ ਗਲੀਆਂ ਨੇ ਐਵੇਂ ਹਮੀਰਿਆ ਗਲੇਗਾ, ਇਹ ਬਚਨ ਕਰਦੇ ਨੇ। ਅਤੇ ਫਿਰ ਇੱਥੋਂ ਭੈਣੀ ਸਾਹਿਬੋਂ ਸਤਿਗੁਰੂ ਜੀ ਚਲੇ ਜਾਂਦੇ ਨੇ ਰਾਈਆਂ ਫਿਰ ਦੁਬਾਰਾ। ਜਦੋਂ ਸਤਿਗੁਰੂ ਜੀ ਰਾਈਆਂ ਚਲੇ ਜਾਂਦੇ ਨੇ, ਰਾਈਆਂ ਦੇ ਵੀ ਕਈ ਬਚਨ ਨੇ, ਫਿਰ ਜਿਉਣ ਸਿੰਘ ਲੰਬੜਦਾਰ ਦੇ ਨਾਲ ਰਲ ਕੇ ਸਤਿਗੁਰੂ ਜੀ ਨੇ ਉੱਥੇ ਖੇਤੀ ਕੀਤੀ, ਉੱਥੇ ਕੁਛ ਸਮਾਂ ਖੇਤੀ ਕੀਤੀ। ਉੱਥੋਂ ਦਾ ਹੀ ਇੱਕ ਬਚਨ ਹੈ ਕਿ ਲੜਕੀ ਨੰਦਾ, ਬੀਬੀ ਨੰਦਾ, ਉਹ ਆਪਣੇ ਬੀਬੀਆਂ ਦੇ ਨਾਲ ਰਲ ਕੇ ਜਿਵੇਂ ਸਾਗ ਤੋੜਨ ਚਲੀਆਂ ਜਾਂਦੀਆਂ ਨੇ ਬੀਬੀਆਂ, ਕਿਸੇ ਦੇ ਖੇਤ ਵਿੱਚੋਂ ਸਾਗ ਲੈ ਆਉਂਦੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਨੰਦਾ ਵਾਪਸ ਕਰਕੇ ਆ ਜਿਹਦੇ ਖੇਤ ਦੇ ਵਿੱਚੋਂ ਤੋੜ ਕੇ ਲਿਆਂਦਾ। ਅਤੇ ਬੀਬੀ ਨੰਦਾ ਵਾਪਸ ਜਾ ਕੇ ਉਹਦੇ ਘਰ ਸਾਗ ਜਿਹੜਾ ਉਹ ਵਾਪਸ ਕਰਕੇ ਆਉਂਦੀ ਹੈ। ਉਹ ਜਿਹੜਾ ਜ਼ਿਮੀਂਦਾਰ ਹੁੰਦਾ ਉਹ ਸਤਿਗੁਰੂ ਜੀ ਨੂੰ ਮੰਨਣ ਵਾਲਾ ਹੁੰਦਾ, ਉਹ ਆਪਣੀ ਝੋਲੀ ਦੇ ਵਿੱਚ ਪਾ ਕੇ ਉਹ ਸਾਗ ਵਾਪਸ ਲਿਆਉਂਦਾ, ਕਹਿੰਦਾ ਜੀ ਮੈਂ ਆਹ ਲੈ ਕੇ ਆਇਆ, ਬੀਬੀ ਲੈ ਆਈ ਸੀ, ਹੋਰ ਵੀ ਜਦੋਂ ਵੀ ਜੀ ਕਰੇ ਬੀਬੀ ਲੈ ਆਵੇ, ਮੈਂ ਕਦੀ ਵੀ ਇਸ ਗੱਲੋਂ ਇਨਕਾਰ ਨਹੀਂ ਕਰਾਂਗਾ। ਸਤਿਗੁਰੂ ਜੀ ਕਹਿੰਦੇ ਨਹੀਂ, ਪਰਾਇਆ ਹੱਕ ਜਿਹੜਾ ਉਹ ਨਹੀਂ ਲੈਣਾ, ਪਰਾਇਆ ਹੱਕ ਜਿਹੜਾ ਉਹ ਨਹੀਂ ਖਾਣਾ। ਇੱਥੇ ਇਸ ਤਰ੍ਹਾਂ ਦੇ ਬਚਨ ਹੁੰਦੇ ਨੇ। ਪਰ ਇੱਧਰ ਭੈਣੀ ਸਾਹਿਬ ਦੇ ਕੁਛ ਜ਼ਿਮੀਂਦਾਰ ਜਦੋਂ ਹਮੀਰੇ ਨੂੰ ਸਰਾਪ ਹੋ ਜਾਂਦਾ, ਕੁਛ ਹੀ ਦਿਨਾਂ ਦੇ ਬਾਅਦ ਹਮੀਰੇ ਨੂੰ ਐਸੀ ਬਿਮਾਰੀ ਲੱਗਦੀ ਹੈ ਕਿ ਉਹ ਸੱਚਮੁੱਚ ਹੀ ਗਲ ਲੱਗ ਜਾਂਦਾ। ਇਹ ਲੋਕ ਇੱਥੋਂ ਦੇ ਰਹਿਣ ਵਾਲੇ ਜ਼ਿਮੀਂਦਾਰ ਸੱਚਮੁੱਚ ਉਹਦਾ ਸਰੀਰ ਗਲਦਾ ਹੋਇਆ ਵੇਖਦੇ ਨੇ। ਉਹ ਕਹਿੰਦੇ ਨੇ ਉਹ ਸੱਚ ਆਖਿਆ ਸੀ, ਸਤਿਗੁਰੂ ਰਾਮ ਸਿੰਘ ਨੇ ਸੱਚ ਇਹ ਗੱਲ ਆਖੀ ਸੀ। ਫਿਰ ਇਹ ਆਪਣੀ ਗੱਲ ਦੇ ਉੱਤੇ ਜਿਹੜੀ ਇਹਨਾਂ ਨੇ ਸਤਿਗੁਰੂ ਜੀ ਇੱਥੋਂ ਗਏ ਹੁੰਦੇ ਨੇ ਨਾਰਾਜ਼ ਹੋ ਕੇ, ਫਿਰ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਪਿੰਡ ਦੀਆਂ ਬਰਕਤਾਂ ਚਲੀਆਂ ਗਈਆਂ। ਉਹ ਜਿਵੇਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਖਡੂਰ ਛੱਡ ਕੇ ਚਲੇ ਜਾਂਦੇ ਨੇ ਨਾ, ਅਤੇ ਉਹ ਸਾਰੇ ਫਿਰ ਇਕੱਠੇ ਹੋ ਕੇ ਜਾਂਦੇ ਨੇ। ਉਹ ਐਵੇਂ ਫਿਰ ਇੱਥੋਂ ਦਾ ਲਹਿਣਾ ਸਿੰਘ ਅਤੇ ਇੱਕ ਨਾਮ ਖੇਮਾ, ਇੱਕ ਨਾਮ ਜਿਹੜਾ ਬੁੱਗ ਆਉਂਦਾ, ਇਹ ਤਿੰਨ ਹੋਰ ਕੁਛ ਬੰਦੇ ਪਤਵੰਤੇ ਸੱਜਣ ਰਾਈਆਂ ਫਿਰ ਸਤਿਗੁਰੂ ਜੀ ਦੇ ਕੋਲ ਜਾ ਕੇ ਫਰਿਆਦੀ ਹੁੰਦੇ ਨੇ ਕਿ ਕਿਰਪਾ ਕਰੋ। ਲਹਿਣਾ ਸਿੰਘ ਜਿਹੜਾ ਸਭ ਤੋਂ ਅੱਗੇ ਲੱਗ ਕੇ ਕਹਿੰਦਾ, ਪਾਤਸ਼ਾਹ ਮੇਰੀਆਂ ਤਿੰਨ ਜਗ੍ਹਾ ਨੇ ਭੈਣੀ ਸਾਹਿਬ ਦੇ ਵਿੱਚ, ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਵੇ ਉਹ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਡੇਰਾ ਕਰੋ, ਉੱਥੇ ਜਾ ਕੇ ਆਪਣੇ ਘਰ ਬਣਾਵੋ। ਅਤੇ ਸਤਿਗੁਰੂ ਜੀ ਕਹਿੰਦੇ ਲਹਿਣਿਆ ਨਿਭਾਏਗਾ, ਇਸ ਲਹਿਣਾ ਸਿੰਘ ਨੂੰ ਕਹਿੰਦੇ ਨੇ ਨਿਭਾਏਗਾ। ਇਹ ਹੱਥ ਜੋੜ ਕੇ ਆਖਣ ਲੱਗਾ, ਜੀ ਮੇਰੇ ਵਿੱਚ ਤਾਕਤ ਨਹੀਂ, ਇਹ ਤਾਂ ਤੁਸੀਂ ਨਿਭਾਉਣੀ ਹੈ। ਜੇ ਤੁਸੀਂ ਚਾਹੁੰਦੇ ਹੋਵੋਗੇ ਨਿਭਾਉਣੀ ਤਾਂ ਨਿਭ ਜਾਵੇਗੀ, ਤੁਹਾਡੇ ਤੁਸੀਂ ਨੇ ਨਿਭਾਉਣੀ ਹੈ, ਮੇਰੇ ਵਿੱਚ ਤਾਕਤ ਨਹੀਂ। ਮੈਂ ਐਵੇਂ ਹਾਂ ਕਹਿ ਦਿਆਂ ਕਿ ਮੈਂ ਨਿਭਾਵਾਂਗਾ, ਆਪ ਜੀ ਜਿਸ ਤਰ੍ਹਾਂ ਦਾ ਸਾਂਗ ਵਰਤੋਗੇ, ਜਿਸ ਤਰ੍ਹਾਂ ਦਾ ਚੋਜ ਜਿਹੜਾ ਹੈ ਉਹ ਵਰਤੋਗੇ, ਉਸੇ ਤਰ੍ਹਾਂ ਹੋਣੀ ਹੈ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੁਬਾਰਾ ਇਸ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਆਉਂਦੇ ਨੇ ਰਾਈਆਂ ਤੋਂ। ਫਿਰ ਇੱਥੇ ਆਣ ਕੇ ਜਿੰਨਾ ਚਿਰ ਉਹ ਘਰ ਬਣਦੇ ਨੇ, ਉਹਨਾਂ ਚਿਰ ਖੇਮਾ ਜਿਹੜਾ ਸੱਚੇ ਪਾਤਸ਼ਾਹ ਦੀ ਮੰਜੀ ਆਪਣੇ ਘਰ ਲੈ ਜਾਂਦਾ, ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਘਰ ਉਨਾ ਸਮਾਂ ਰਹਿੰਦੇ ਨੇ। ਫਿਰ ਇੱਥੇ ਘਰ ਜਿਹੜੇ ਨੇ ਕਮਰੇ ਦੁਆਰਾ ਫਿਰ ਤਿਆਰ ਕੀਤੇ ਜਾਂਦੇ ਨੇ, ਸਤਿਗੁਰੂ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ। ਇਨ੍ਹਾਂ ਹੀ ਦਿਨਾਂ ਦੇ ਵਿੱਚ ਜਿਹੜੀ ਦੂਜੀ ਗੱਲ ਹੈ ਉਹ ਹੁੰਦੀ ਹੈ ਕਿ ਫਿਰੋਜ਼ਪੁਰ ਵਾਲਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਾਮੇ ਦਾ ਪੁੱਤਰ ਭਰਾ ਖਜਾਨ ਸਿੰਘ ਜਿਹੜਾ ਉਹ ਉਹਨੂੰ ਠੇਕਾ ਮਿਲ ਜਾਂਦਾ। ਫਿਰੋਜ਼ਪੁਰ ਛਾਉਣੀ ਜਿਹੜੀ ਹੈ ਉਹ ਅੰਗਰੇਜ਼ ਬਣਾਉਣੀ ਸ਼ੁਰੂ ਕਰਦਾ। ਉਸ ਛਾਉਣੀ ਦਾ ਠੇਕਾ ਜਦੋਂ ਉਹਨੂੰ ਮਿਲਦਾ ਤਾਂ ਉਹਨੇ ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਉਹਨੇ ਸੱਦ ਲਿਆ ਕਿ ਆਪਾਂ ਸਾਰੇ ਜਾਣੇ ਚੱਲਦੇ ਹਾਂ, ਕੰਮ ਬਹੁਤ ਵੱਡਾ, ਅਤੇ ਉੱਥੇ ਜਾ ਕੇ ਇਹ ਕੰਮ ਜਿਹੜਾ ਉਸ ਨੂੰ ਜਿਹੜਾ ਹੈ ਉਹ ਪੂਰਾ ਕੀਤਾ ਜਾਵੇ। ਉਹ ਛਾਉਣੀ ਦਾ ਕੰਮ ਪੂਰਾ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਹੋਰ ਰਿਸ਼ਤੇਦਾਰ ਜਿਹੜੇ ਨੇ ਇਹ ਸਾਰੇ ਹੀ ਇਕੱਠੇ ਹੋ ਕੇ ਉਸ ਫਿਰੋਜ਼ਪੁਰ ਜਾਂਦੇ ਨੇ। ਅਤੇ ਇਕੱਠੇ ਹੀ ਉਹ ਸਾਡਾ ਇਤਿਹਾਸਕਾਰ ਲਿਖਦਾ ਕਿ ਉਹਨਾਂ ਦਿਨਾਂ ਦੇ ਵਿੱਚ ਇਕੱਠਾ ਹੀ ਲੰਗਰ ਪੱਕਦਾ, ਅਤੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਹੋਇਆ, ਅਤੇ ਸਤਿਗੁਰੂ ਜੀ ਜਦੋਂ ਕੰਮ ਤੋਂ ਵਿਹਲੇ ਹੁੰਦੇ ਨੇ ਪਾਠ ਕਰਦੇ ਨੇ, ਅਤੇ ਕਈ ਪਾਠਾਂ ਦੇ ਭੋਗ ਇੱਥੇ ਫਿਰੋਜ਼ਪੁਰ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਪਰਿਵਾਰ ਵੱਲੋਂ ਪਾਏ ਜਾਂਦੇ ਨੇ। ਵਾਰ ਵਾਰ ਜਦੋਂ ਵੀ ਕੋਈ ਵਿਹਲਾ ਹੁੰਦਾ ਉਹੀ ਗ੍ਰੰਥ ਸਾਹਿਬ ਦਾ ਜਿਹੜਾ ਹੈ ਪਾਠ ਕਰਦਾ, ਅਤੇ ਜਦੋਂ ਭੋਗ ਪਾਉਂਦੇ ਨੇ ਪ੍ਰਸ਼ਾਦ ਜਿਹੜਾ ਹੈ ਉਹ ਸਾਧ ਸੰਗਤ ਨੂੰ ਵਰਤਾਇਆ ਜਾਂਦਾ। ਇੱਥੇ ਇੱਕ ਹੋਰ ਬੜਾ ਪਿਆਰਾ ਵਚਨ ਹੈ, ਮਾਮਾ ਹਰੀ ਸਿੰਘ, ਸਾਰੇ ਜਦੋਂ ਪਰਿਵਾਰ ਰਾਤ ਨੂੰ ਸੌਂਦਾ ਹੈ ਅਤੇ ਮਾਮਾ ਹਰੀ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਨ ਕਿ ਰਾਮ ਸਿੰਘ ਤੂੰ ਮੇਰੇ ਨੇੜੇ ਨਹੀਂ ਸੌਂਦਾ, ਤੂੰ ਆਪਣੀ ਮੰਜੀ ਬੜੀ ਦੂਰ ਜਾ ਲੈ ਜਾਂਦਾ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਮਾ ਜੀ ਤੁਸੀਂ ਗੱਲਾਂ ਬਹੁਤ ਕਰਦੇ ਹੋ, ਇਸ ਕਰਕੇ ਭਜਨ 'ਚ ਵਿਘਨ ਪੈਂਦਾ, ਤੁਸੀਂ ਗੱਲਾਂ ਬੜੀਆਂ ਕਰਦੇ ਹੋ ਭਜਨ 'ਚ ਵਿਘਨ ਪੈਂਦਾ, ਇਸ ਕਰਕੇ ਮੈਂ ਮੰਜੀ ਆਪਣੀ ਦੂਰ ਲੈ ਜਾਂਦਾ ਕਿ ਫਿਰ ਰਾਤ ਜਿਹੜਾ ਹੈ ਉਹ ਭਜਨ ਕੀਤਾ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਇੱਥੇ ਭੈਣੀ ਸਾਹਿਬ ਵੀ ਹਨ, ਜਦੋਂ ਅਸੀਂ ਇਸ ਨੂੰ ਮਸਤੀ ਦੀ ਉਹ ਇੱਕ ਸਾਲ ਕਹਿ ਸਕਦੇ ਹਾਂ, ਜਦੋਂ ਉਸ ਤਰ੍ਹਾਂ ਦਾ ਉਹਨਾਂ ਨੇ ਕੌਤਕ ਵਰਤਾਇਆ ਹੋਇਆ, ਉਦੋਂ ਵੀ ਉਹਨਾਂ ਦਾ ਬਹੁਤਾ ਸਮਾਂ ਜਿਹੜਾ ਸੀ ਉਹ ਉਹਦੇ ਵਿੱਚ ਹੀ ਭਜਨ ਬੰਦਗੀ ਦੇ ਵਿੱਚ ਹੀ ਗੁਜ਼ਰਦਾ ਹੈ। ਇਹਨਾਂ ਦਿਨਾਂ ਦਾ ਹੀ ਗੱਲ ਜ਼ਿਕਰ ਜਿਹੜਾ ਹੈ ਸਾਡਾ ਇਤਿਹਾਸਕਾਰ ਕਰਦਾ ਹੈ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜਿਹੜੇ ਹਨ ਉਹ ਪੰਜ ਬੰਦਿਆਂ ਜਿੰਨਾ ਕੰਮ ਕਰਦੇ ਨੇ, ਭਾਵ ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਹੁਤਾ ਸਮਾਂ ਬਾਹਰ ਬੈਠ ਕੇ ਭਜਨ ਕਰਦੇ ਨੇ, ਜਦੋਂ ਘਰੋਂ ਨਿਕਲਦੇ ਨੇ ਸਵੇਰ ਦੇ ਨਿਕਲੇ ਅਤੇ ਉਹ ਸਿਰਫ ਪ੍ਰਸ਼ਾਦਾ ਛਕਣ ਆਉਂਦੇ ਨੇ ਫਿਰ ਭਜਨ ਕਰਨ ਤੁਰ ਜਾਂਦੇ ਨੇ, ਅਤੇ ਵਾਈ ਖੇਤੀ ਦਾ ਕੰਮ ਜਿਹੜਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਵੀ ਜਿਹੜਾ ਕੰਮ ਹੈ ਉਹ ਬਾਬਾ ਬੁੱਧ ਸਿੰਘ ਹੁਰੀ ਜਿਹੜੇ ਹਨ ਉਹ ਚੁੱਪ ਕਰਕੇ ਕਰਦੇ ਰਹਿੰਦੇ ਨੇ। ਜਿੱਥੇ ਉਹ ਗੱਡਾ ਚਲਾਉਂਦੇ ਨੇ ਉਹ ਮਾਲ ਦਾ ਵਪਾਰ ਕਰਦੇ ਨੇ, ਇੱਧਰੋਂ ਸਮਾਨ ਖਰੀਦਦੇ ਨੇ ਉੱਧਰ ਜਾ ਕੇ ਵੇਚ ਦਿੰਦੇ ਨੇ, ਇਸ ਤਰ੍ਹਾਂ ਦਾ ਵਿਹਾਰ ਵੀ ਉਹਨਾਂ ਦਾ ਹੈਗਾ ਨਾਲ, ਅਤੇ ਨਾਲ ਆਪਣਾ ਪਿਤਾ ਪੁਰਖੀ ਜਿਹੜਾ ਕਾਰਜ ਹੈ ਬਣਾਉਣ ਰੰਬੇ ਬਣਾਉਣੇ, ਕਹੀਆਂ ਬਣਾਉਣੀਆਂ, ਦਾਤਰੀਆਂ ਬਣਾਉਣੀਆਂ, ਇਸ ਤਰ੍ਹਾਂ ਦਾ ਕਾਰਜ ਜਿਹੜਾ ਲੁਹਾਰੇ ਤਰਖਾਣੇ ਦਾ ਉਹ ਵੀ ਕਰਦੇ ਨੇ। ਉਹਦੇ ਨਾਲ ਨਾਲ ਉਹ ਖੇਤੀਬਾੜੀ ਵੀ ਕਰਦੇ ਨੇ, ਪਸ਼ੂ ਵੀ ਰੱਖੇ ਹੋਏ ਨੇ ਪਸ਼ੂਆਂ ਵਾਸਤੇ ਪੱਠੇ ਵਗੈਰਾ। ਇਹ ਪੰਜ ਬੰਦਿਆਂ ਦਾ ਕੰਮ ਸਾਡਾ ਇਤਿਹਾਸਕਾਰ ਕਹਿੰਦਾ ਕਿ ਇਕੱਲੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਕੱਲੇ ਹੀ ਜਿਹੜੇ ਨੇ ਉਹ ਕਰਦੇ ਪਏ ਨੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਕਿਸੇ ਕਾਰਜ ਨੂੰ ਕਰ ਮਰਜ਼ੀ ਹੁੰਦੀ ਹੈ ਤਾਂ ਉਹ ਕਾਰਜ ਕਰਦੇ ਨੇ। ਇੱਥੋਂ ਤੱਕ ਵੀ ਇਤਿਹਾਸ ਕਹਿੰਦਾ ਜਿਹੜੇ ਉਹਨਾਂ ਦੇ ਸਾਂਝੀ ਨੇ, ਭਾਵ ਨਾਲ ਜਿਨ੍ਹਾਂ ਨੇ ਰਲ ਕੇ ਖੇਤੀ ਕੀਤੀ ਹੋਈ ਹੈ ਸਾਂਝੀ ਨੇ ਜਿਹੜੇ ਨਾਲ, ਉਹ ਵੀ ਬਹੁਤਾ ਕੰਮ ਸਤਿਗੁਰੂ ਜੀ ਨੂੰ ਇਸ ਕਰਕੇ ਨਹੀਂ ਕਹਿੰਦੇ ਕਿ ਪਤਾ ਨਹੀਂ ਜੋ ਮੂੰਹ 'ਚੋਂ ਨਿਕਲ ਗਿਆ ਉਹ ਪੂਰਾ ਹੋ ਜਾਣਾ, ਇਸ ਕਰਕੇ ਉਹ ਬਹੁਤਾ ਕੰਮ ਵੀ ਇਸ ਕਰਕੇ ਸਤਿਗੁਰੂ ਜੀ ਨੂੰ ਨਹੀਂ ਕਹਿੰਦੇ। ਸਾਂਝੀ ਪੰਡ ਨਹੀਂ ਕਦੀ ਸਤਿਗੁਰੂ ਜੀ ਨੂੰ ਚੁਕਾਉਂਦੇ ਸਿਰ ਦੇ ਉੱਤੇ ਵੀ ਨਹੀਂ ਇਹ ਪੰਡ ਨਹੀਂ ਚੁਕਾਉਣੀ, ਇਸ ਤਰ੍ਹਾਂ ਦਾ ਵੀ ਜਿਹੜਾ ਹੈ ਆਉਂਦਾ। ਸਤਿਗੁਰੂ ਜੀ ਫਿਰੋਜ਼ਪੁਰ ਉੱਥੇ ਰਹਿੰਦੇ ਨੇ, ਉੱਥੇ ਗ੍ਰੰਥ ਸਾਹਿਬਾਂ ਦੇ ਭੋਗ ਵੀ ਜਿਹੜੇ ਨੇ ਉਹ ਪਾਏ ਜਾਂਦੇ ਨੇ, ਪਾਠ ਵੀ ਕੀਤੇ ਜਾਂਦੇ ਨੇ, ਭਜਨ ਬੰਦਗੀ ਵੀ ਹੁੰਦਾ, ਦੀਵਾਨ ਵੀ ਲੱਗਦੇ ਨੇ, ਉਹਦੇ ਨਾਲ ਨਾਲ ਜਿਹੜਾ ਉਹ ਛਾਉਣੀ ਦਾ ਕਾਰਜ ਹੈ ਆਪਣਾ ਵਿਹਾਰ ਹੈ ਉਹ ਵੀ ਉਹ ਕਰਦੇ ਜਾਂਦੇ ਨੇ। ਇੱਥੋਂ ਦੀ ਹੀ ਇੱਕ ਹੋਰ ਜਿਹੜੀ ਘਟਨਾ ਹੈ ਉਹ ਇਹ ਹੈ ਕਿ ਸਤਿਗੁਰੂ ਜੀ ਨਿਹਾਲ ਸਿੰਘ ਮਹਿਤਪੁਰ ਦਾ ਰਹਿਣ ਵਾਲਾ, ਉਹ ਸਤਿਗੁਰੂ ਜੀ ਨੂੰ ਮਿਲਦਾ ਅਤੇ ਅਰਜ਼ ਕਰਦਾ ਕਿ ਪਾਤਸ਼ਾਹ ਜੀ ਗਰੀਬੀ ਬੜੀ ਹੈ, ਗਰੀਬੀ ਇੰਨੀ ਹੈ ਕਿ ਸਵੇਰ ਦੀ ਰੋਟੀ ਖਾ ਲਈਏ ਅਤੇ ਰਾਤ ਦੀ ਰੋਟੀ ਦਾ ਫਿਕਰ ਹੁੰਦਾ ਹੈ ਕਿ ਹੁਣ ਕਿੱਥੋਂ ਆਵੇਗੀ, ਇੰਨੀ ਗਰੀਬੀ ਹੈ। ਅਤੇ ਕਈ ਕਈ ਵਾਰ ਤਾਂ ਕਈ ਕਈ ਡੰਗ ਜਿਹੜੇ ਨੇ ਉਹ ਇਸ ਤਰ੍ਹਾਂ ਹੀ ਕੜਾਕੇ ਦੇ ਲੰਘ ਜਾਂਦੇ ਨੇ, ਬਿਨਾਂ ਰੋਟੀ ਖਾਧਿਆਂ ਲੰਘ ਜਾਂਦੇ ਨੇ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਆਉਂਦੇ ਨੇ, ਨਿਹਾਲ ਸਿਆਂ ਧੰਨ ਬੜਾ, ਧੰਨ ਬੜਾ, ਤਿਰਤੋਂ ਸਾਂਭਿਆ ਨਹੀਂ ਜਾਣਾ ਇੰਨਾ ਧੰਨ ਆਉਣਾ, ਪਰ ਯਾਦ ਰੱਖੀ ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਸਤਿਗੁਰੂ ਜੀ ਇੱਥੇ ਉਹਦੇ ਨਾਲ ਬਚਨ ਕਰਦੇ ਨੇ ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਇਹ ਬਚਨ ਆਉਣ ਵਾਲੇ ਸਮੇਂ ਦਾ ਹੈ ਜਦੋਂ ਸਤਿਗੁਰੂ ਜੀ ਪੰਥ ਸਾਜਦੇ ਨੇ, ਉਦੋਂ ਬਾਅਦ ਸੋਧੀ ਸਿੰਘ ਨਿਕਲਦੇ ਨੇ, ਉਹ ਭੂਰੀਆਂ ਆਪਣੇ ਕੋਲ ਰੱਖਦੇ ਨੇ। ਵੈਸੇ ਸਿੱਖਾਂ ਦੇ ਵਿੱਚ ਇਹ ਪਹਿਲਾਂ ਹੀ ਪਰੰਪਰਾ ਹੈਗੀ ਸੀ। ਬਾਬਾ ਬੁੱਲੇ ਸ਼ਾਹ ਇੱਕ ਥਾਂ 'ਤੇ ਲਿਖਦੇ ਨੇ ਜਦੋਂ ਟੁੱਟ ਭੱਜ ਹੋ ਰਹੀ ਹੈ, ਨਵਾਂ ਜਿਹੜਾ ਹੈ ਰਾਜ ਸਿੱਖਾਂ ਦਾ ਜਿਹੜਾ ਸਥਾਪਿਤ ਹੋਣ ਵੱਲ ਹੈ, ਤਾਂ ਉਦੋਂ ਇਹ ਗੱਲ ਕਹਿੰਦਾ ਹੈ ਬਾਬਾ ਬੁੱਲੇ ਸ਼ਾਹ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿਉਂਕਿ ਮੁਗਲ ਰਾਜ ਜਿਹੜਾ ਹੌਲੀ ਹੌਲੀ ਢਹਿੰਦੀ ਢਹਿ ਰਿਹਾ ਹੈ ਅਤੇ ਸਿੱਖ ਹੌਲੀ ਹੌਲੀ ਤਾਕਤ ਫੜ ਰਹੇ ਨੇ ਪੰਜਾਬ ਦੇ ਵਿੱਚ। ਉਹ ਕਹਿੰਦਾ ਮੁਗਲਾਂ ਜ਼ਹਿਰ ਪਿਆਲੇ ਪੀਤੇ ਅਤੇ ਭੂਰਿਆਂ ਵਾਲੇ ਰਾਜੇ ਕੀਤੇ, ਭੂਰਿਆਂ ਵਾਲੇ, ਉਹ ਸਿੱਖਾਂ ਵਾਸਤੇ ਇਹ ਸ਼ਬਦ ਵਰਤਦਾ ਭੂਰਿਆਂ ਵਾਲੇ, ਆਮ ਜਿਹੜੇ ਸਨ ਉਹ ਭੂਰੇ ਕੋਲ ਰੱਖਣੇ, ਭੂਰੇ ਸ਼ਬਦ ਮਾਲਵੇ ਦੇ ਵਿੱਚ ਕੰਬਲ ਨੂੰ ਵੀ ਭੂਰਾ ਜਿਹੜਾ ਉਹ ਕਹਿੰਦੇ ਨੇ, ਬੋਰੀਆਂ ਦੇ ਉਹਨਾਂ ਨੇ ਗਲ ਵਿੱਚ ਪਾ ਕੇ ਮਾਪ ਕੇ, ਉਹ ਸੋਧੀ ਸਿੰਘ ਹੁੰਦੇ ਸਨ, ਮਰਿਆਦਾ ਰੱਖਣ ਵਾਲੇ ਸਿੰਘ ਹੁੰਦੇ ਸਨ, ਜਿਹੜੇ ਕਿਸੇ ਮਰਿਆਦਾ ਨੂੰ ਰੱਖਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਿਹਾਲ ਸਿੰਘ ਨੂੰ ਬਚਨ ਕਰਦੇ, ਨਿਹਾਲ ਸਿੰਘਾ ਧੰਨ ਬੜਾ, ਧੰਨ ਬਹੁਤ ਆਵੇਗਾ, ਪਰ ਇੱਕ ਗੱਲ ਯਾਦ ਰੱਖੀ ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਇਹ ਬਾਅਦ ਵਿੱਚ ਜਾ ਕੇ, ਕਿਉਂਕਿ ਇਸ ਲੜੀ ਦੇ ਵਿੱਚ ਸ਼ਾਇਦ ਇਹ ਬਚਨ ਨਾ ਆਵੇ, ਇਹ ਬਹੁਤ ਵੱਡਾ ਠੇਕੇਦਾਰ ਬਣਿਆ ਨਿਹਾਲ ਸਿੰਘ ਅਗਾਂਹ ਜਾ ਕੇ, ਅਤੇ ਬੜੇ ਵੱਡੇ ਵੱਡੇ ਠੇਕੇ ਇਹਨੇ ਲਏ, ਬੜਾ ਧਨ ਇਸ ਦੇ ਘਰ ਦੇ ਵਿੱਚ ਆਇਆ। ਜਦੋਂ ਧਨ ਆਇਆ ਤਾਂ ਧਨ ਜਿਹੜਾ ਹੈ ਉਹ ਜਦੋਂ ਪ੍ਰਭਤਾ ਮਨੁੱਖ ਦੇ ਕੋਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਜਿਹੜਾ ਹੰਕਾਰ ਵੀ ਆ ਜਾਂਦਾ, ਜੇ ਉਹਦੇ ਵਿੱਚ ਨਾ ਆਵੇ ਜਿਹਨੇ ਪ੍ਰਾਪਤ ਕੀਤਾ, ਅੱਗੋਂ ਬੱਚਿਆਂ ਦੇ ਵਿੱਚ ਆ ਜਾਂਦਾ। ਇਸੇ ਤਰ੍ਹਾਂ ਹੀ ਇਹ ਨਿਹਾਲ ਸਿੰਘ ਦੇ ਲੜਕੇ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਗੋਂ ਪੰਥ ਸਾਜਣਗੇ, ਉੱਥੇ ਬਹੁਤ ਸਾਰੇ ਸਿੱਖ ਇਹਨਾਂ ਦੇ ਘਰ ਨਿਹਾਲ ਸਿੰਘ ਹੋਰਾਂ ਦੇ ਗਏ। ਬੜਾ ਵੱਡਾ ਮੇਲਾ ਹੋਇਆ, ਸੋਧੀਆਂ ਨੇ ਆਪਣਾ ਲੰਗਰ ਕੀਤਾ ਹੋਇਆ ਸੀ, ਚੌਂਕਾ ਜਿਹੜਾ ਸੀ ਉਹਦੇ ਆਪਣੀ ਉਹਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਲੰਗਰ ਬਣਾ ਰਹੇ ਸਨ ਅਤੇ ਉਹਨਾਂ ਉਸੇ ਸਮੇਂ ਦੇ ਵਿੱਚ ਨਿਹਾਲ ਸਿੰਘ ਦਾ ਰਿਸ਼ਤੇਦਾਰ ਉਹ ਚੌਂਕੇ ਵੱਲ ਨੂੰ ਜਾਣ ਲੱਗਦਾ। ਇੱਕ ਸੋਧੀ ਸਿੰਘ ਉਹਨੂੰ ਰੋਕਦਾ, ਭਾਈ ਵੀ ਅੱਗੇ ਨਾ ਜਾਈਂ, ਅੱਗੇ ਸੋਧਦਾ। ਤਾਂ ਮੈਂ ਤਾਂ ਇਸ ਤਰ੍ਹਾਂ ਕਿਹਾ ਕਿ ਪਤਾ ਉਹਨੇ ਥੋੜ੍ਹਾ ਜਿਹਾ ਸਖਤ ਹੋ ਕੇ ਆਖਿਆ ਹੋਵੇਗਾ ਵੀ ਭਾਈ ਅੱਗੇ ਨਾ ਜਾਈਂ, ਅੱਗੇ ਜਿਹੜਾ ਸੋਧੀਆਂ ਦਾ ਕੰਮ ਹੈ। ਉਹਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਲੱਗਦਾ ਉਹਦੇ ਮੁੰਡੇ ਨੂੰ ਨਿਹਾਲ ਸਿੰਘ ਦੇ ਨੂੰ ਵੀ ਸਾਡਾ ਘਰ ਸਾਡੇ ਪਦਾਰਥ ਅਤੇ ਇਹ ਬੰਦੇ ਆਣ ਕੇ ਬੈਠੇ ਨੇ ਅਤੇ ਸਾਨੂੰ ਹੀ ਕਹਿੰਦੇ ਨੇ ਚੌਂਕੇ ਵਿੱਚ ਨਾ ਵੜੋ। ਉਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਉਹ ਲੱਗਦਾ, ਉਹ ਆਉਂਦਾ ਵੀ ਸਾਡੇ ਘਰ ਆਣ ਕੇ ਤੁਸੀਂ ਬੈਠੇ ਹੋ, ਸਾਡੇ ਪਦਾਰਥ ਵਰਤੀ ਜਾਂਦੇ ਹੋ ਅਤੇ ਸਾਨੂੰ ਹੀ ਚੌਂਕੇ ਦੇ ਉੱਤੇ ਸਾਨੂੰ ਹੀ ਚੌਂਕੇ 'ਚ ਵੜਨ ਨਹੀਂ ਦਿੰਦੇ, ਤਾਂ ਉਹ ਨਾਲੇ ਤੁਸੀਂ ਇਸ ਤਰ੍ਹਾਂ ਗਲਤ ਬੋਲਦੇ ਹੋ। ਤਾਂ ਉਹ ਇਸ ਗੱਲ ਦੇ ਉੱਤੇ ਉਹਨਾਂ ਭੂਰਿਆਂ ਵਾਲਿਆਂ ਨੂੰ, ਉਹਨਾਂ ਸੋਧੀ ਸਿੰਘਾਂ ਨੂੰ, ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਕੱਢ ਦਿੰਦੇ ਨੇ ਅਤੇ ਉਹ ਨਾਰਾਜ਼ਗੀ ਜਿਹੜੀ ਹੈ ਹੋ ਜਾਂਦੀ ਹੈ। ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰੋਜ਼ਪੁਰ ਬਚਨ ਕਰਦੇ ਨੇ, ਭਾਈ ਭੂਰਿਆਂ ਵਾਲਿਆਂ ਨਾਲ ਨਾ ਵਿਗਾੜੀ, ਉਹ ਬਚਨ ਜਿਹੜਾ ਹੈ ਉਹ ਯਾਦ ਨਹੀਂ ਰਹਿੰਦਾ, ਉਹ ਰਿਸ਼ਤੇਦਾਰੀ ਦੇ ਵਿੱਚ ਪੈ ਕੇ ਉਹ ਬਚਨ ਯਾਦ ਨਹੀਂ ਰਹਿੰਦਾ। ਫਿਰ ਇਹ ਵੀ ਦਿਨ ਆਉਂਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਇਹ ਜ਼ਿਕਰ ਆਉਂਦਾ ਕਿ ਉਹ ਨਿਹਾਲ ਸਿੰਘ ਦੇ ਲੜਕੇ ਦਾ ਵਿਆਹ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਉਹ ਉੱਥੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿਆਹ ਸੀ ਅਤੇ ਕਹਿੰਦੇ ਵੀ ਸਵੇਰੇ ਵਿਆਹ ਸੀ ਅਤੇ ਕੁੜਤਾ ਪਾਉਣ ਨੂੰ ਵੀ ਨਹੀਂ ਸੀ। ਜਿਹੜੇ ਨਿਹਾਲ ਸਿੰਘ ਦਾ ਕੰਮ ਬੜਾ ਵੱਡਾ ਠੇਕੇਦਾਰੀ ਦਾ ਸੀ, ਉਹ ਜਦੋਂ ਭੂਰਿਆਂ ਵਾਲਿਆਂ ਨਾਲ ਵਿਗੜ ਗਈ ਅਤੇ ਉਹ ਲੈਂਦਿਆਂ 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 ਕੰਮ ਇੱਥੋਂ ਤੱਕ ਆ ਪਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਸਵੇਰੇ ਵਿਆਹ ਸੀ ਅਤੇ ਕੁੜਤਾ ਵੀ ਹੈ ਨਹੀਂ ਸੀ ਪਾਉਣ ਵਾਸਤੇ ਵੀ ਸਵੇਰੇ ਪਾ ਕੇ ਆਨੰਦ ਕਾਰਜਾਂ 'ਤੇ ਬਹਿਣਾ। ਫਿਰ ਮੇਰਾ ਕੁੜਤਾ ਜਿਹੜਾ ਸੀ ਉਹਨੂੰ ਦਿੱਤਾ ਗਿਆ, ਉਸਦੇ ਲੜਕੇ ਨੂੰ ਦਿੱਤਾ ਗਿਆ ਅਤੇ ਉਸ ਜਿਹੜਾ ਸਵੇਰੇ ਸੀ ਆਨੰਦ ਕਾਰਜ ਹੋਇਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਫਿਰੋਜ਼ਪੁਰ ਦੇ ਵਿੱਚ ਵੀ ਦੀਵਾਨ ਲੱਗਦੇ ਨੇ, ਮਹਿਮਾ ਬਣੀ ਹੋਈ ਹੈ ਇਸ ਤਰ੍ਹਾਂ ਦਾ ਜਿਹੜਾ ਸਾਰਾ ਕਾਰਜ ਹੈ। ਇਸ ਤੋਂ ਅੱਗੇ ਜਿਹੜੀ ਹੈ ਸਾਖੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਾਪਸ ਭੈਣੀ ਸਾਹਿਬ ਆਉਣਾ ਅਤੇ ਪੰਥ ਖਾਲਸਾ ਜਿਹੜਾ ਹੈ ਉਹ ਸਾਜਣਾ, ਉਹ ਕਿਉਂਕਿ ਮੈਂ ਸੁਣਾਉਣਾ ਨਹੀਂ, ਭਗਤ ਸਿੰਘ ਨੇ ਸੁਣਾਉਣਾ ਹੈ ਉਹਦੇ ਬਾਰੇ, ਪੰਥ ਖਾਲਸੇ ਬਾਰੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਫਿਰ ਸੰਤ ਖਾਲਸਾ ਜਿਹੜਾ ਹੈ ਉਹ ਦੁਬਾਰਾ ਸਾਜਿਆ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾ। ਸਤਿ ਸ਼੍ਰੀ ਅਕਾਲ।